ਸਜਣ ਸੱਚਾ ਪਾਠ ਸਾਹੋ ਸਿਰ ਤਾਂ ਦੈ ਸਾਹੋ ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਸਾਹੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਬੈਰਾਗਣ ਰਹੋਏ ਕੇ ਸ਼ੰਤ ਕੇ ਘਰ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ ਕੋਈ ਰਾਮ ਪਿਆਰੋ ਗਾਵੇ ਸਰਬ ਕਲਿਆਣ ਸੁਖ ਸਾਚੋ ਪਾਵੇ ਰਹਾਓ ਬਨ ਬਨ ਖੋਜਤ ਫਿਰਤ ਬੈਰਾਗੀ ਬਿਰਲੇ ਕਾਹੂ ਏਕ ਲਿਵ ਲਾਗੀ ਜਿਨ ਹਰ ਪਾਇਆ ਸੀ ਵਡ ਭਾਗੀ ਬ੍ਰਹਮਾਦਿਕ ਸਨਕਾਦਿਕ ਚਾਹੈ ਜੋਗੀ ਜਤੀ ਸਿੱਧ ਹਰ ਆਹੈ ਜਿਸੈ ਪ੍ਰਾਪਤ ਸੋ ਹਰ ਗੁਣ ਗਾਹੈ ਤਾਕਿ ਸਰਣ ਜਿਨ ਬਿਸਰਤ ਨਾਹੀ ਵਡ ਭਾਗੀ ਹਰ ਸੰਤ ਮਿਲਾਹੀ ਜਨਮ ਮਰਨ ਤੇ ਮੂਲੇ ਨਾਹੀ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਬਿਨੋ ਸੁਨੋ ਪ੍ਰਭ ਊਚ ਅਪਾਰੇ ਨਾਨਕ ਮੰਗਤ ਨਾਮ ਅਧਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਪਾਵਨ ਕਥਾ ਆਪ ਜੀ ਗੜੀ ਵਾਰ ਸੁਣ ਰਹੇ ਹੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਆਪਣੀ ਕਥਾ ਆਪ ਕਰਵਾ ਰਹੇ ਹਨ ਜਿਸ ਕਾ ਕਾਜ ਤਿੰਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ ਜਾਂ ਮਹਾਰਾਜ ਜਿਉਂ ਬੋਲਾਵੇ ਤਿਉਂ ਬੋਲੇ ਸਵਾਮੀ ਕੁਦਰਤ ਕਵਣ ਹਮਾਰੀ ਉਹਦੀ ਕਿਰਪਾ ਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਵਿੱਤਰ ਪਾਵਨ ਆਪਣੀ ਕਥਾ ਆਪ ਕਰਵਾ ਰਹੇ ਹਨ ਸੋ ਆਓ ਗੁਰਬਾਣੀ ਦਾ ਪਾਠ ਅਤੇ ਉਹਦੀ ਕਥਾ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਸਾਰੇ ਮਾਨੇ ਕਾਗਰ ਕਰੋ ਬੋਲੋ ਸਤਨਾਮ
ਸ੍ਰੀ ਵਾਹਿਗੁਰੂ ਗੌੜੀ ਬੈਰਾਗਣ ਰਹੋਏ ਕੇ ਸ਼ੰਤ ਕੇ ਘਰ ਮਹੱਲਾ ਪੰਜਵਾ
ਗੌੜੀ ਬੈਰਾਗਣ ਰਹੋਏ ਕੇ ਸ਼ੰਤ ਕੇ ਘਰ ਮਹੱਲਾ ਪੰਜਵਾ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਇਹ ਪਵਿੱਤਰ ਪਾਵਨ ਬਾਣੀ ਹੈ ਗੌੜੀ ਦਾਗ ਦੇ ਵਿੱਚ ਅਤੇ ਸ਼ੰਤਾਂ ਵਿੱਚ ਇਹ ਬਾਣੀ ਹੈ ਸ਼ੰਤ ਵੀ ਰਹੋਏ ਕੇ ਘਰ ਵਿੱਚ ਗਾਉਣੇ ਨੇ ਰਹੋਏ ਕੇ ਇੱਕ ਕਾਲ ਦੀ ਰਚਨਾ ਹੈ ਔਰ ਜੇ ਲੰਮੀ ਹੇਕ ਨਾਲ ਗਾਈ ਜਾਏ ਔਰ ਇਹ ਰਹੋਏ ਕੇ ਅਸਲ ਵਿੱਚ ਜਿਹੜੇ ਵਿਆਹਾਂ ਚ ਬੀਬੀਆਂ ਗੀਤ ਗਾਉਂਦੀਆਂ ਨੇ ਉਹਨਾਂ ਦੀ ਚਾਲ ਰਹੋਏ ਕੇ ਸ਼ੰਤ ਵਾਲੀ ਚਾਲ ਹੁੰਦੀ ਹੈ ਇਸੇ ਕਰਕੇ ਮਹਾਰਾਜ ਕਹਿੰਦੇ ਭਰਾਈ ਇਹ ਗੌਰੀ ਬੈਰਾਗਣ ਹੈ ਬੈਰਾਗਣ ਜਾਤੀ ਦੀ ਗੌਰੀ ਹੈ ਰਹੋਏ ਕੇ ਸ਼ੰਤ ਕੇ ਘਰ ਇਹ ਗਾਣੀ ਹੈ ਰਹੋਏ ਕੇ ਸ਼ੰਤਾਂ ਦੇ ਜਿਹੜੇ ਘਰ ਚ ਰਹੋਏ ਕੇ ਗੀਤ ਗਾਏ ਜਾਂਦੇ ਹਨ ਜਿਹੜੀ ਲੈ ਵਿੱਚ ਇਹ ਸ਼ੰਤ ਨੂੰ ਉਸ ਘਰ ਦੇ ਵਿੱਚ ਉਸ ਲੈ ਚ ਪੜਨਾ ਹੈ ਗਾਉਣਾ ਹੈ ਗਾਉਣ ਵਾਲੇ ਵਾਸਤੇ ਮਹਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਇਹ ਪਵਿੱਤਰ ਸ਼ਬਦ ਹੈ ਜਿਵੇਂ ਵਿਆਹ ਚ ਬੀਬੀਆਂ ਪੁਰਾਣੇ ਜਵਾਨ ਚ ਗੀਤ ਗਾਉਂਦੀਆਂ ਸੀ ਅੱਜ ਕੱਲ੍ਹ ਤੇ ਕਿਉਂਕਿ ਉਹ ਗੀਤ ਨਹੀਂ ਬਦਲ ਗਏ ਨਾ ਕਿਤੇ ਅੱਜ ਵਾਲੇ ਦੇਖੀ ਜਾਈਏ ਅੱਜ ਤੇ ਗੀਤ ਹੀ ਰਹੇ ਅੱਜ ਦੇ ਗੀਤਾਂ ਦਾ ਵਿਗਾੜ ਹੋ ਗਿਆ ਹੈ ਤੇ ਤੁਸੀਂ ਦੇਖਦੇ ਹੋ ਬਹੁਤਾ ਕੁਛ ਕਹਿਣ ਦੀ ਲੋੜ ਨਹੀਂ ਹੈ ਪੁਰਾਣੇ ਜਵਾਨੇ ਚ ਗੀਤ ਗਾਇਆ ਕਰਦੀਆਂ ਲੰਮੀ ਹੇਕ ਨਾਲ ਬੀਬੀਆਂ ਆਓ ਸਹੀ ਹੋ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਇਹ ਇਸ ਤਰ੍ਹਾਂ ਗੀਤ ਗਾਇਆ ਕਰਦੀਆਂ ਪੈਰ ਗੋਲਾਂ ਦੇ ਬਾਂਕਾ ਜੋੜਾ ਹੇਠ ਗੋਲਾਂ ਦੇ ਨੀਲਾ ਘੋੜਾ ਸੀਸ ਗੋਲਾਂ ਦੇ ਕਲਮੀ ਤੋੜਾ ਹੱਥ ਵਿਚ ਬਾਤ ਸੁਹਾਏ ਆਓ ਸਹੀ ਹੋ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਇਹਨੂੰ ਬੜੀ ਲੈ ਚਗਾਇਆ ਕਰਦੀਆਂ ਸਨ ਸੋ ਉਹ ਰੋਏ ਕੇ ਸ਼ੰਤ ਉਸ ਲੈ ਵਿਚ ਗਾਉਣ ਵਾਸਤੇ ਬਾਰ ਬਾਰ ਉਸ ਲੈ ਨੂੰ ਪੜਨਾ ਇਹ ਹੁਕਮ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਉਂਕਿ ਬਾਣੀ ਰਾਗਾਂ ਚ ਉਚਾਰੀ ਹੈ ਔਰ ਬਾਣੀ ਨੂੰ ਉਚਾਰਨ ਦਾ ਬਾਣੀ ਨੂੰ ਗਾਉਣ ਦਾ ਢੰਗ ਦੱਸਿਆ ਮਹਾਰਾਜ ਨੇ ਜਿਵੇਂ ਆਸਾ ਦੀ ਵਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖੀ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹ ਦੱਸਿਆ ਵੀ ਇਹਨੂੰ ਗਾਉਣਾ ਕਿਵੇਂ ਹੈ। ਫਿਰ ਮਹਾ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਸਨੂੰ ਅਸ ਰਾਜੇ ਕੀ ਧੁਨੀ, ਜਿਵੇਂ ਰਾਜੇ ਅਸ ਦੇ ਉਹਦੇ ਵਾਰਾਂ ਗਾਈਆਂ ਜਾਂਦੀਆਂ ਹਨ, ਤੇ ਇਸੇ ਲੈ ਦੇ ਵਿੱਚ ਇਸ ਵਾਰ ਨੂੰ ਗਾਉਣਾ ਹੈ। ਕਿਸੇ ਵਾਰ ਵਿੱਚ ਹੋਰਾਂ ਦੀ ਧੁਨੀ ਹੈ, ਇਸ ਲਈ ਇੱਥੇ ਵੀ ਹੋਏ ਕਿ ਸ਼ੰਤ ਉਹ ਲੰਮੀ ਨੇਕ ਦੇ ਨਾਲ ਜਿਵੇਂ ਵਿਆਹ ਜੀ ਆਮ ਕਰਕੇ ਗੀਤ ਗਾਉਂਦੀਆਂ ਸਨ, ਉਸ ਏਕ ਦੇ ਨਾਲ ਇਸ ਨੂੰ ਗਾਉਣਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਓਅੰਕਾਰ ਸਭ ਦਾ ਪ੍ਰਕਾਸ਼ਕ ਗੁਰ ਚੇਤਨ ਸਰੂਪ ਪ੍ਰਸਾਦ ਅਨੰਦ ਸਰੂਪ ਹੈ। ਜਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡਾ ਇਸ਼ਟ ਕੌਣ ਹੈ, ਗੁਰੂ ਕੌਣ ਹੈ? ਮਹਾਰਾਜ ਕਹਿੰਦੇ ਸਤਿਗੁਰੂ ਮੇਰਾ ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮੇਰਾ ਗੁਰੂ ਹੈ। ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੇਰਾ ਗੁਰੂ ਕੌਣ ਹੈ, ਕਿ ਭਾਈ ਜੀ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝ ਜੇ ਹੋ ਹਮਾਰਾ। ਤੇ ਮਹਾਰਾਜ ਸੱਚੇ ਪਾਤਸ਼ਾਹ ਵੀ ਕਹਿੰਦੇ ਭਾਈ ਇਹ ਇੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਡਾ ਗੁਰੂ ਸਾਡਾ ਇਸ਼ਟ ਹੈ ਇੱਕ। ਕਿਹੜਾ ਇੱਕ ਜੀ? ਜਿਹਨੇ ਓਅੰਕਾਰ ਸ਼ਬਦ ਦੀ ਰਚਨਾ ਦੇ ਨਾਲ ਸੰਸਾਰ ਦੀ ਰਚਨਾ ਬਣਾਈ ਹੈ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀ ਆ ਜਨ ਚਿੱਤ, ਓਅੰਕਾਰ ਸੈਣ ਦੁੱਖ ਪਏ, ਓਅੰਕਾਰ ਵੇਦ ਨਿਰਮੈ, ਓਅੰਕਾਰ ਦੇ ਸ਼ਬਦ ਨਾਲ ਜਿਸਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਉਹੀ ਓਅੰਕਾਰ ਜਿਹਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ, ਪਹਿਲੀ ਪਾਤਸ਼ਾਹ ਪਹਿਲਾ ਸ਼ਬਦ ਜਿਸ ਦਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੈ, ਮੈਂ ਉਸ ਨੂੰ ਮੰਨਦਾ। ਕਿਹੜਾ ਜੀ? ਓਅੰਕਾਰ ਆਦ ਕਥਨੀ ਅਨਾਦ, ਅਨਾਦੀ ਕਥਨੀ, ਅਨਾਦੀ ਭਾਸ਼ਾ, ਅਨਾਦੀ ਪਹਿਲਾ ਸ਼ਬਦ, ਪਹਿਲੀ ਬਾਣੀ, ਪਹਿਲਾ ਕੋਈ ਜੇ ਸ਼ਬਦ ਹੋਇਆ ਉਹ ਓਅੰਕਾਰ ਹੈ, ਉਸ ਤੋਂ ਸਾਰੀ ਸ੍ਰਿਸ਼ਟੀ ਬਣੀ ਹੈ। ਔਰ ਇਹੋ ਕਬੀਰ ਭਗਤ ਵੀ ਭਾਵੇਂ ਯੂਪੀ ਚ ਪੈਦਾ ਹੋਏ ਉਹ ਵੀ ਇਹ ਗੱਲ ਕਹਿੰਦੇ ਨੇ, ਓਅੰਕਾਰ ਆਦ ਮੈਂ ਜਾਨਾ, ਲਿਖਿਆ ਰਮੇਟੈ ਤਾਹੇ ਨਮਾਨਾ। ਕਹਿੰਦੇ ਮੈਂ ਆਦ ਸਰੂਪ, ਜੋ ਆਦ ਬਾਣੀ ਹੈ ਨਾ, ਆਦ ਪਾਤਸ਼ਾਹ ਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਓਅੰਕਾਰ ਮੈਂ ਉਸ ਨੂੰ ਜਾਣਦਾ। ਹੋਰ ਬਾਕੀ ਦੇ ਗ੍ਰੰਥ ਲਿਖੇ ਮਿਟ ਕੇ ਬਣਦੇ, ਕਹਿੰਦੇ ਨੇ ਅਸਲ ਮੂਲ ਸਿਧਾਂਤ ਰੂਪ ਓਅੰਕਾਰ ਹੈ। ਇਹ ਸਾਰੀ ਗੁਰਬਾਣੀ ਜੋ ਹੈ ਉਸ ਓਅੰਕਾਰ ਦੀ ਹੀ ਵਿਆਖਿਆ, ਉਸੇ ਓਅੰਕਾਰ ਦਾ ਵਿਸਥਾਰ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਵੀ ਕਹਿੰਦੇ ਨੇ ਓਅੰਕਾਰ ਉਤਪਤੀ ਕੀਆ ਦਿਨ ਸਭ ਰਾਤੀ, ਓਅੰਕਾਰ ਤੋਂ ਉਤਪਤੀ ਹੋਈ ਹੈ, ਜਿਸ ਤੋਂ ਮਹਾਰਾਜ ਕਹਿੰਦੇ ਮੇਰਾ ਇਸ਼ਟ ਮੇਰਾ ਗੁਰੂ ਇੱਕ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਜਿਹਨੇ ਓਅੰਕਾਰ ਸ਼ਬਦ ਉਚਾਰਿਆ ਤੇ ਮੇਰਾ ਗੁਰੂ ਉਹੀ ਹੈ, ਪ੍ਰਸਾਦ ਕਿਰਪਾ ਵੀ ਉਸੇ ਦੀ ਹੈ। ਤੇ ਇੱਕ ਅਕਾਲ ਪੁਰਖ ਵਾਹਿਗੁਰੂ ਅਦੁੱਤੀ ਹੈ। ਔਰ ਮੰਗਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚਾਰ ਪ੍ਰਕਾਰ ਦੇ ਮੰਗਲ ਆਉਂਦੇ ਨੇ। ਸਭ ਤੋਂ ਜ਼ਿਆਦਾ ਵਿਸ਼ੇਸ਼ਤਾ ਇਸ ਮੰਗਲ ਦੀ ਹੈ, 523 ਵਾਲੀ ਇਹ ਮੰਗਲ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਔਰ ਸਭ ਤੋਂ ਜ਼ਿਆਦਾ ਆਉਂਦਾ ਹੈ। ਸੋ ਇਸ ਕਰਕੇ ਮੰਗਲ ਇਹਨੂੰ ਦੇਸ਼ ਕਾਲ ਵਸਤੂ ਪ੍ਰਸ਼ੇਦ ਮੰਗਲ ਕਹਿੰਦੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਇੱਕ ਪੂਰਾ ਜਿਹੜਾ ਵੱਡਾ ਮੰਗਲ ਆਉਂਦਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੁਨੀ ਸਾਹਿਬ ਭੰਗ ਗੁਰ ਪ੍ਰਸਾਦ, ਇਹ ਸੰਪੂਰਨ ਮੰਗਲ ਹੈ। ਇਹ 33 ਵਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ। ਔਰ ਇਸੇ ਤਰ੍ਹਾਂ ਹੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਇਹ ਮੰਗਲ ਵੀ ਆਉਂਦਾ ਹੈ। ਇੱਕ ਓਅੰਕਾਰ ਸਤਨਾਮ ਗੁਰ ਪ੍ਰਸਾਦ ਉਹ ਵੀ ਮੰਗਲ, ਚਾਰ ਪ੍ਰਕਾਰ ਦੇ ਮੰਗਲ ਹਨ, ਪਰ ਸਭ ਤੋਂ ਜ਼ਿਆਦਾ ਇਹ ਮੰਗਲ ਹੈ, ਵਿਸ਼ੇਸ਼ ਕਰਕੇ 523 ਵਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ। ਸੋ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੱਡੇ ਮੰਗਲ ਤੋਂ ਸ਼ੁਰੂ ਕੀਤੀ, ਇੱਕ ਓਅੰਕਾਰ ਸਤਨਾਮ ਤੋਂ। ਔਰ ਇਹ ਮੰਗਲ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉਚਾਰ ਕੇ ਤੋਂ ਅੱਗੇ ਬਾਣੀ ਦੀ ਰਚਨਾ ਕਰਦੇ ਹਨ। ਸੁਣੋ ਜੀ,
ਹੈ ਕੋਈ ਰਾਮ ਪਿਆਰੋ ਗਾਵੇ,
ਹੈ ਕੋਈ ਰਾਮ ਦਾ ਪਿਆਰਾ, ਮਹਾਰਾਜ ਕਹਿੰਦੇ ਹੈ ਕੋਈ ਐਸਾ ਗੁਰਮੁਖ ਪਿਆਰਾ ਜਿਹੜਾ ਰਾਮ ਪਿਆਰੋ ਗਾਵੇ, ਕੋਈ ਹੈ ਗੁਰਮੁਖ ਪਿਆਰਾ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਗੁਰਾਂ ਨੂੰ ਗਾਏ, ਰੋਏ ਕਿ ਸ਼ੰਤ ਵਿੱਚ ਗਾਏ, ਉੱਚੀ ਹੇਕ ਦੇ ਨਾਲ ਲੰਮੀ ਹੇਕ ਦੇ ਨਾਲ ਗਾਏ, ਰਸ ਲੈ ਲੈ ਕੇ। ਔਰ ਇਸੇ ਕਰਕੇ ਗੁਰੂ ਇਹ ਲੰਮੀਆਂ ਹੇਕਾਂ ਦੇ ਨਾਲ ਸੰਤ ਬਾਬਾ ਅਤਲ ਸਿੰਘ ਜੀ ਨੇ ਕੀਰਤਨ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਆਮ ਕਰਕੇ ਜਿਮੀਦਾਰ ਲੋਕ ਲੰਮੀਆਂ ਲੰਮੀਆਂ ਹੇਕਾਂ ਨਾਲ ਕਲੀਆਂ ਲਾਇਆ ਕਰਦੇ ਸੀ। ਫਿਰ ਉਸੇ ਭਾਰ ਦੇ ਸੰਤਾਂ ਨੇ اور اب تارنا پڑھ پڑھ کے لوکاں نو اس پاسے ہٹا کے بانی والے پاسے لایا سی جو سنتاں دی تارنا ہویا کردی سن میں ایک تارنا پڑھ دیاں سارے پڑھ لو تاں جو شرمدیپ چال دا پتہ لگ جائے اور کیویں گایا کردے سی تیرے نام دی بڑا گڑ ہوئی جنگلات پیرا ٹونڈ دی تیرے نام دی بڑا گڑ ہوئی جنگلات پیرا ٹونڈ دی
تیرے نام دی بڑا گڑ ہوئی جنگلات پیرا ٹونڈ دی تیرے نام دی بڑا گڑ ہوئی جنگلا چ پیرا ٹونڈ دی
تیرے نام دی بڑا گڑ ہوئی جنگلا چ ٹونڈ دی پیرا تیرے نام دی بڑا گڑ ہوئی جنگلا چ ٹونڈ دی پیرا مہاپرشے دھارنا لایا کرتے سی جی سوکھیاں مگر سارے بول لینے سن سو یہ شبد سارا شبد آئے گا میں تا کر کے دھارنا لائی ہے سو مارا سچے پاتشاہ کہنے ہے کوئی رام دا پیارا گرمک پیارا جہاں میرے پیارے واحگرو پرمیشر کے گنا نو گاؤنا کرے
سرب کلیان سوکھ سچ پاوے
جی گاوا کی مہاراج ملو گا کی گا تا رہیے کوئی ادا فل بھی ہے مر گئے سرب سرب کلیان
ہاں جی سوکھ سچ پاوے
سچ پاوے مہارا سچے پاتشاہ کہنے بھائی سرب پرکار کی مکتی سارے پروار دے سو سارے پرکار دے سوکھ سارے پروار دیا خوشیاں ملن گیا جہاں بھی گرمک پیارا میرے پیارے کے گنا نو گائے گا
وشرام
دے کے گرو جی فرما رہے ہیں جی
بن بن کھوجت پھرت بیراگی
بن بن کھوجت پھرت بیراگی ہے واحگرو بن بن میں جنگل جنگل بیراگ دھار کے کھوج کی پا دی پھرتی ہاں جا بن بن کھوجت پھرت بیراگی بیراگی سنیاسی سریورے بہت مہاتما جی جنگل جا کے بھال کرتے ہیں جنگل جا رہتے ہیں گھر چڑ جاتے ہیں کھوج کے بھالتے پھرتے ہیں نام دے رسی جو ہیں
برلے کابو ایک لیو لاگی
کہ جنگل جائیں تو لیو نہیں لگتی کوئی برلے کاہو ایک لیو لاگی بھال سے بہت گئے جنگل سے بہت گئے پر کسی برلے کی لیو جڑ گئی وہ پاوے گھرے بیٹھا پاوے وہ جنگل بیٹھا بڑے پاگا مارا ہے جی لب جڑ گئی واحگرو پرمیشر کے نال پالن سے بہت گئے بہت سارے سادھو مہاتما بھر کے جنگل چاہے جا کر کے سب کبیر نے کہہ دیتا گرہ تاج بن جائی ہے چن کھائی ہے کندھا کنا چڑھ کے جنگل چلے گئے جنگل میں جا کے کند مول پتے کھا کھا کے گزارا کیتا پر کہتے اج ہوں بےکار نہ چھوٹے پاپی من مندا اے پاپی من نے مندے پن چھڈے نہیں اج بکار چھڈے نہیں چھڈنے سی بکار چھڈ گئے گھر گھر چھڈن کا کی فائدہ ہوا تو چھڈن دے بکار سن سو پھر مہارا سچے پاتشاہ پنجے پاتشاہ ہو ہی بھلکھا کٹیا کہ تین بھلکھا کی پی گیا میں شہر چ رہنا یہ بھی جنگل یہ تین بھلکھا ہی پی گیا مہارا سچے پاتشاہ کہ مہا پیان پودیا نگر کر مانے یہ جی شہر نگر میں کر کے منیا تو کہنا بڑی جنگل ہے بڑا اجاڑ ہے تھا یہ کم گھر من لیا مہا پیان ادیان نگر کر مانے چور سمگری پیگ سات کر جانے یہ گھر یہ شہر یہ کارا گڈیا موٹر پدارتھ سمگری من لی یہ سچ من لیا اس گھر یہ شہر ہے اس شہر مان لیا مان کہ بڑا بھیانک جنگل ہے بڑا بھینکر جنگل ہے بڑے ڈراؤنا جنگل ہے اتوں بھی بتھیری لاشیں اڑتی ہیں لوگ جو اتوں کہڑا لوگ کچھ مسوخی بستے ہیں اتنے بھی بتھیری باریاں پیڑتے ہیں لوگ اتنے تو روز ہی ادیان جنگل ہے روزانہ ہی انیک لاشیں اڑتی ہیں اتوں انیک ڈراؤنے سپنے ہونے لوگوں نے اتنے بھی ਇਸ ਕਰਕੇ ਤਾਂ ਕਿਵੇਂ ਮੰਨ ਲਿਆ ਦੇਸ਼ ਨੂੰ ਵੀ ਜੰਗਲ ਹੈ, ਉਹ ਜੰਗਲ ਹੈ, ਇਹ ਜੰਗਲ ਨਹੀਂ, ਸਭ ਜੰਗਲ ਹੈ ਕਹਿਣ ਲੱਗੇ ਮਹਾਰਾਜ ਕਹਿੰਦੇ। ਸੋ ਇਸ ਕਰਕੇ ਗਏ, ਪਰ ਕੋਈ ਬਿਰਲਾ ਗੁਰਮੁਖ ਪਿਆਰਾ ਜੀ ਦੇ ਲੇਵ ਲਾਗੇ ਵਾਹਿਗੁਰੂ ਪਰਮੇਸ਼ਰ ਦੇ ਨਾਲ
ਜਿਨ ਹਰ ਪਾਇਆ ਸੇਵਟ ਭਾਗੀ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਹਰੀ ਨੂੰ ਪਾ ਲਿਆ ਉਹ ਵੱਡੇ ਭਾਗਾਂ ਵਾਲਾ ਹੈ। ਵਡਭਾਗੀ ਕੌਣ ਹੈ? ਕੌਣ ਬੜਾ ਮਾਇਆ ਬਣਿਆ ਜੀ? ਮਾਇਆ ਕਹਿੰਦੇ ਨਹੀਂ ਨਹੀਂ, ਸੋਈ ਬੜਾ ਜਿਸ ਰਾਮ ਲਈ ਬਲਾਈ। ਮਾਇਆ ਨੀ ਬਣਾਈ ਹੈ, ਮਾਇਆ ਵਾਲਾ ਵੱਡਾ ਨਹੀਂ, ਵੱਡਾ ਉਹ ਹੈ ਜਿਹੜੀ ਵਾਹਿਗੁਰੂ ਨਾਲ ਜਿਹਦੀ ਲਿਵ ਜੁੜ ਗਈ ਹੈ, ਜਿਹੜਾ ਪਰਮਾਤਮਾ ਨਾਲ ਜੁੜ ਗਿਆ ਹੈ। ਵੱਡੇ ਕਿਸੇ ਵੱਡੇ ਭਾਗਾਂ ਵਾਲੇ ਦੀ ਲਿਵ ਜੁੜ ਗਈ, ਸੁਰਤੀ ਜੁੜ ਗਈ ਵਾਹਿਗੁਰੂ ਦੇ ਨਾਲ।
ਬ੍ਰਹਮਾਦਿਕ ਸਨ ਕਾਦਿਕ ਚਾਹੈ,
ਉਸ ਅਕਾਲ ਪੁਰਖ ਵਾਹਿਗੁਰੂ ਨੂੰ ਬ੍ਰਹਮਾ ਆਦਿਕ, ਸ਼ਿਵਜੀ ਵਿਸ਼ਨੂੰ ਆਦਿਕ, ਬ੍ਰਹਮਾ ਦੇ ਪੁੱਤਰ ਸੰਤ ਸਨਾਤਨ ਆਦਿਕ, ਉਹ ਸਾਰੇ ਚਾਹੁੰਦੇ ਹਨ, ਸਾਰੇ ਚਾਹੁੰਦੇ ਨੇ ਮੈਨੂੰ ਮਿਲ ਜਾਏ, ਮੈਨੂੰ ਮਿਲ ਜਾਏ। ਸਾਰੇ ਵਧੀਆ ਵਧੀਆ ਭਗਤੀਆਂ ਕਰਦੇ ਨੇ, ਕਈ ਕਈ ਸਾਲ, ਹਜ਼ਾਰਾਂ ਹਜ਼ਾਰਾਂ ਸਾਲ ਉਹਨੂੰ ਪਾਉਣ ਵਾਸਤੇ ਯਤਨ ਕਰਦੇ ਹਨ, ਸਾਰੀ ਪਾਉਣ ਵਾਸਤੇ।
ਜੋਗੀ ਜਦੀ ਸਿੱਧ ਹਰ ਆਹ,
ਜਿਹੜੇ ਜੋਗੀ ਨੇ, ਜਿਹੜੇ ਜਤੀ ਜਾਂ ਧਰਨ ਵਾਲੇ ਨੇ, ਸਿੱਧ ਨੇ, ਆਹੈ ਆਹੈ ਇਹ ਸੰਸਕ੍ਰਿਤ ਦੇ ਲਫ਼ਜ਼ ਹੈ, ਆਹੈ ਉਚਾਰਦੇ ਹਨ, ਆਹੈ ਦਾ ਅਰਥ ਉਚਾਰਦੇ, ਉਹ ਵੀ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਨੂੰ ਉਚਾਰਦੇ ਹਨ, ਉਹ ਵੀ ਸਿਮਰਨ ਕਰਦੇ ਨੇ, ਸਿੱਧ ਵੀ, ਜਤੀ ਵੀ, ਜੋਗੀ ਵੀ, ਔਰ ਸ਼ਿਵਜੀ, ਬ੍ਰਹਮਾ, ਵਿਸ਼ਨੂੰ ਆਦਿਕ ਸਾਰੇ ਚਾਹੁੰਦੇ ਹਨ, ਸਾਰੇ ਚਾਹੁੰਦੇ ਹਨ ਮੈਨੂੰ ਮਿਲ ਜਾਏ।
ਜਿਸੇ ਪ੍ਰਾਪਤ ਸੋ ਹਰ ਗੁਣ ਗਾਹੈ,
ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਸ ਤੇ ਕਿਰਪਾ ਹੋ ਜਾਏ, ਜਿਹਨੂੰ ਪ੍ਰਾਪਤ ਹੋ ਜਾਏ, ਕਿਰਪਾ ਹੋ ਜਾਏ, ਉਹ ਹਰੀ ਦੇ ਗੁਣਾਂ ਨੂੰ ਗਾਹੈ ਗਾਉਂਦੇ ਹਨ, ਜਿਹਦੇ ਮਿਹਰਬਾਨ ਹੋ ਜਾਏ ਵਾਹਿਗੁਰੂ ਪਰਮੇਸ਼ਰ ਗੁਰੂ, ਉਹ ਗੁਣਾਂ ਨੂੰ ਗਾਉਂਦੇ ਨੇ। ਜੇ ਮਿਹਰਬਾਨ ਨਹੀਂ ਹੈਗਾ ਫਿਰ ਜਾਨਣਾ ਕੋਲ ਗੁਣ ਨਹੀਂ ਗਾਉਂਦੇ, ਗੀਤ ਗਾ ਲੈਣਗੇ, ਗੀਤਾਂ ਨੂੰ ਗਾਉਣ ਵਾਲੇ ਬਥੇਰੇ ਮਿਲਣਗੇ, ਬਹੁਤ ਮਿਲਣਗੇ। ਤੇ ਗੁਰਮੁਖ ਪਿਆਰਿਓ, ਪਰ ਕਹਿੰਦੇ ਵਾਹਿਗੁਰੂ ਪਰਮੇਸ਼ਰ ਦੇ ਗੁਣ ਬਿਨਾਂ ਕਿਰਪਾ ਤੋਂ ਗਾਏ ਨਹੀਂ ਜਾ ਸਕਦੇ, ਬਿਨਾਂ ਕਿਰਪਾ ਤੋਂ ਉਹ ਪਰਮਾਤਮਾ ਦੇ ਗੁਣ ਗਾਏ ਨਹੀਂ ਜਾ ਸਕਦੇ ਹਨ।
ਤਾਕੀ ਸਰਣ ਜਨ ਵਿਸਰਤ ਨਾਹੀ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਵਿਸਰਿਆ ਨੀ ਨਾ, ਯਾਦ ਕਰਦੇ ਨੇ, ਉਹਨਾਂ ਦੀ ਸਰਣ ਵਿਚ ਲੱਗ ਜਾ ਤੂੰਗੀ, ਉਹਨਾਂ ਦੀ ਸਰਣ ਚਲਿਆ ਜਾ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਵਿਸਰੀ ਨੀ ਕਰੇਗੀ।
ਭਾਗੀ ਹਰ ਸੰਤ ਮਿਲਾਹੀ,
ਜਿਹੜੇ ਹਰੀ ਕੇ ਸੰਤ ਨੇ ਵੱਡਿਆ ਭਾਗਾਂ ਨਾਲ ਮਿਲਦੇ ਨੇ, ਸੰਤ ਮਿਲ ਤੇ ਜਾਣਗੇ, ਕੋਈ ਦੇਵੀ ਦਾ ਸੰਤ ਹੋਏਗਾ, ਕੋਈ ਹਨੂੰਮਾਨ ਦਾ ਹੋਏਗਾ, ਕੋਈ ਵਿਸ਼ਨੂੰ ਦਾ, ਕੋਈ ਸ਼ਿਵ ਜੀ ਦਾ, ਹਰੀ ਕੇ ਸੰਤ ਬਹੁਤ ਘੱਟ ਮਿਲਦੇ ਨੇ। ਕਹਿੰਦੇ ਵੱਡਿਆ ਭਾਗਾਂ ਦੇ ਨਾਲ, ਪੂਰਵ ਦੇ ਕਰਮਾਂ ਦੇ ਨਾਲ ਕੋਈ ਹਰੀ ਕਾ ਸੰਤ ਮਿਲ ਜਾਏ, ਜਿਹੜਾ ਹਰੀ ਦੇ ਗੁਣ ਗਾਉਣ ਵਾਲਾ ਮਿਲ ਜਾਏ। ਭਗਤਾਂ ਨੇ ਤਾਂ ਕਹਿਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਸੰਤਾਂ ਦੇ ਟੋਲੇ ਤੇ ਬਹੁਤ ਦੇਖੇ, ਪਰ ਹਰੀ ਕਾ ਸੰਤ ਜੀ ਤੋਂ ਵੇਖਿਆ। ਰਹਿਓ ਸੰਤ ਹੋ ਟੋਲ ਸਾਧ ਬਹੁਤ ਤੇਰੇ ਕਿੱਥੇ, ਮਹਾਰਾਜ ਬੜੇ ਬੜੇ ਸਾਧ ਨੂੰ ਦੇਖੇ, ਬੜੇ ਬੜਿਆ ਤਪ ਧਾਰਨ ਵਾਲੇ ਵੇਖੇ, ਹੱਸ ਕਰਨ ਵਾਲੇ ਵੇਖੇ, ਖੜੇ ਵੇਖੇ, ਪੁੱਠੇ ਲਮਕਦੇ ਵੇਖੇ, ਬੜੇ ਵੇਖੇ। ਕਹਿਣ ਲੱਗੀ ਰਹਿਓ ਸੰਤ ਹੋ ਟੋਲ ਸਾਧ ਬਹੁਤ ਤੇਰੇ ਡਿੱਠੇ, ਸੰਨਿਆਸੀ ਤਪਸੀ ਹੈ ਭੁੱਖ ਹੋਏ ਪੰਡਿਤ ਮਿੱਠੇ। ਕੋਈ ਕਹਿੰਦੇ ਹਮ ਤੋ ਸੰਨਿਆਸੀ ਹੈ ਜੀ, ਹਮ ਤੋ ਤਪਸੀ ਹੈ ਜੀ, ਤਪਸਵੀ ਹੈ ਜੀ। ਤੋ ਸੰਨਿਆਸ ਦਾ ਮਤਲਬ ਕਿ ਇਹ ਥੋੜਾ ਜਿਹਾ ਘਰ ਛੱਡ ਕੇ ਸੰਨਿਆਸ ਹੈ। ਸੰਨਿਆਸ ਦਾ ਅਰਥ ਇਹ ਹੈ ਕਿ ਸਵਯਮ ਆਪਣੇ ਵਿਚ ਆਸਣ ਲਾ ਲੈਣਾ, ਸਵਯਮ ਆਪਣੀ ਆਸ ਰੱਖਣੀ, ਸੰਨਿਆਸ ਸਵਯਮ ਆਪਣੀ ਆਸ, ਸਭ ਆਸਾਂ ਛੱਡ ਦੇਣੀਆਂ। ਪਹਿਲੇ ਤੇ ਆਪਣੀ ਆਸ ਨਾਲ ਜੁੜਾਂਗੇ, ਫਿਰ ਪਰਮਾਤਮਾ ਦੀ ਆਸ ਆਏਗੀ। ਅਜੇ ਤਾਂ ਆਪਣੇ ਤੇ ਆਸ ਨਹੀਂ ਜੁੜੀ ਹੈ, ਪਰਮਾਤਮਾ ਤੇ ਕਿੱਥੇ ਹੋਏਗੀ? ਸੰਨਿਆਸੀ ਦਾ ਮਤਲਬ ਇਹ ਨਹੀਂ ਹੈ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਨਿਆਸੀ, ਸੰਨਿਆਸ ਕੌਣ ਹੁੰਦਾ ਦੱਸਦੇ ਹਨ। ਰੇ ਮਨ ਐਸੋ ਕਰ ਸੰਨਿਆਸਾ, ਬੰਸੇ ਸਦਨ ਸਭੈ ਕਰ ਸਮਝੋ ਕਰ ਹੀ ਮਾਏ ਉਦਾਸਾ। ਕਹਿੰਦੇ ਤੇਰੇ ਘਰ ਵੀ ਜੰਗਲ ਹੈ, ਇਸ ਨੂੰ ਇਹੀ ਸਮਝਣਾ ਕਰ। ਮਾਸੇ ਜਿਹੜੇ ਤੇਰੇ ਪਰਿਵਾਰ ਨੇ ਜੰਗਲ ਵਿਚ ਜਿਹੜੇ ਪੰਛੀ ਤੁਰੇ ਫਿਰਦੇ ਹੋਏ ਸਮਝਣਾ ਕਰ। ਸਵਯਮ ਆਪਣੇ ਚਾਤਰ ਵਾਲਾ ਸੰਨਿਆਸੀ ਹੁੰਦਾ ਹੈ। ਪਰ ਕਹਿੰਦੇ ਬੜੇ ਸਾਧ ਵੇਖੇ, ਬੜੇ ਦੇਖੇ ਮਹਾਰਾਜ ਸੱਚੇ ਪਾਤਸ਼ਾਹ। ਕਹਿੰਦੇ ਫਿਰ ਕਿਉਂ ਨੀ ਤੁਹਾਡਾ ਮਨ ਲੱਗਿਆ ਉਹਨਾਂ ਚ ਅਜੇ ਸਾਧੂ ਵੇਖੇ, ਉਹਨਾਂ ਚ ਗੁਣ ਕੀ ਸੀ? ਮਹਾਰਾਜ ਨੂੰ ਕਹਿੰਦੇ ਭੱਟ ਕਹਿੰਦੇ ਕਿ ਕੀ ਦੱਸੀਏ ਮਹਾਰਾਜ? ਉਹ ਕਹਿੰਦੇ ਉਹਨਾਂ ਦੇ ਗੁਣ ਕੀ ਦੱਸੀਏ? ਮੁੱਖੋਂ ਇਹ ਪੰਡਿਤ ਮਿੱਠੇ, ਬੜੇ ਮਿੱਠੀਆਂ ਗੱਲਾਂ ਕਰਦੇ ਸੀ, ਆਓ ਜੀ, ਬੜੇ ਸਤਿਕਾਰ ਨਾਲ ਬੋਲਦੇ ਸੀ, ਮਿੱਠੀ ਬਾਣੀ ਪੜ੍ਹਦੇ ਸੀ। ਸੋ ਉਹ ਜਿਹੜੇ ਹਰ ਨਾਮ ਛੋੜ ਦੂਜੇ ਲੱਗੇ, ਤਿੰਨ ਕੇ ਗੁਣ ਹੋ ਕਿਆ ਕਹੋ, ਕਹਿੰਦੇ ਕੇਵਲ ਸਾਹਿਬ ਮਹਾਰਾਜ ਨਾਮ ਛੱਡਿਆ, ਕੋਈ ਦੇਵੀ ਦਾ ਮੰਤਰ ਨਹੀਂ ਫਿਰਦਾ, ਕੋਈ ਵਿਸ਼ਨੂੰ ਦਾ ਮੰਤਰ ਨਹੀਂ ਫਿਰਦਾ। ਇੱਕ ਤੇ ਉਹਨੂੰ ਗੁਰਸਿੱਖ ਮਿਲਿਆ ਵਧੀਆ ਤੰਗਾ ਪਾਣੀ ਵਾਲਾ, ਕਹਿੰਦਾ ਬਾਬਾ ਜੀ ਉਗਰਦੰਤੀ ਤੁਹਾਡੇ ਯਾਦ ਹੈ? ਮਾਂ ਕਿਉਂ? ਕਹਿੰਦੇ ਬਹੁਤ ਸ਼ਕਤੀ ਹੈ ਉਸ ਚ। ਮੈਂ ਕਿਹਾ ਜਪਜੀ ਸਾਹਿਬ ਸ਼ਕਤੀ ਨਹੀਂ ਹੈ, ਸਾਰੇ ਗੁਰੂ ਗ੍ਰੰਥ ਸਾਹਿਬ ਸ਼ਕਤੀ ਨਹੀਂ, ਉਗਰਦੰਤੀ ਜਿਹੜੇਗੀ। ਉਗਰਦੰਤੀ ਦਾ ਮਤਲਬ ਕੀ ਹੁੰਦਾ ਪਹਿਲਾਂ ਤੁਸੀਂ ਇਹ ਦੱਸ, ਉਗਰਦੰਤੀ ਉਗਰ ਹੁੰਦਾ ਬਹੁਤ ਵੱਡੇ ਦੰਤ ਹੁੰਦਾ ਦੰਦਾਂ ਵਾਲੀ, ਉਗਰਦੰਤੀ ਬੜੇ ਉਗਰ ਵੱਡੇ ਵੱਡੇ ਦੰਦ ਸੀ ਕਿਹਦੇ? ਕਾਲੀ ਮਾਤਾ ਦੇ ਉਸ ਦੰਦ ਵਾਲੇ ਵੱਡੇ ਸੀ। ਉਗਰਦੰਤੀ ਦਾ ਅਰਥ ਕੀ ਹੈ? ਗੁਰੂ ਪਿਆਰ ਗੁਰੂ ਗ੍ਰੰਥ ਸਾਹਿਬ ਤੇ ਭਰੋਸੇ ਨੀ, ਉਗਰਦੰਤੀ ਭਾਲਦਾ ਰਹਿੰਦਾ। ਸੋ ਇਸ ਕਰਕੇ ਕਹਿਣ ਲੱਗੇ ਜੀ ਕੋਈ ਕਿਸੇ ਦਾ ਸੰਤ ਹੈ, ਕੋਈ ਕਿਸੇ ਦਾ, ਬਟ ਭਾਗੀ ਹਰ ਸੰਤ ਮਿਲਾ ਹੀ। ਮਹਾਰਾਜ ਕਹਿੰਦੇ ਵੱਡੇ ਭਾਗ ਹੋਣ ਤਾਂ ਸੰਤ ਮਿਲਦਾ, ਔਰ ਸੰਤ ਮਿਲਦਾ ਹਰੀ ਦਾ, ਜਿਹੜਾ ਨਿਰੰਕਾਰ ਦਾ ਉਪਾਸ਼ਕ ਹੈ, ਕੇਵਲ ਵਾਹਿਗੁਰੂ ਪਰਮੇਸ਼ਰ ਦਾ ਉਪਾਸ਼ਕ ਹੈ, ਵੱਡਿਆ ਭਾਗਾਂ ਨਾਲ ਮਿਲਦਾ ਹੈ।
ਜਨਮ ਮਰਨ ਤੇ ਮੁੱਲੇ ਨਾ ਹੀ,
ਜਿਹੜੇ ਨੂੰ ਮਿਲ ਜਾਏ, ਔਰ ਜਿਹੜਾ ਇਹੋ ਜਿਹਾ ਸੰਤ ਮਿਲ ਜਾਏ, ਜਨਮ ਮਰਨ ਤੇ ਮੁੱਲੇ ਨਾ ਹੀ, ਉਹ ਨਾ ਜੰਮ ਕੇ ਆਉਂਦਾ ਨਾ ਮੁੜ ਕੇ ਮਰ ਕੇ ਜਾਂਦਾ। ਇੱਕ ਵਾਰੀ ਤੇ ਆ ਗਿਆ ਜੰਮ ਕੇ। ਕਬੀਰ ਭਗਤ ਕਹਿੰਦਾ ਚਾਰ ਗੱਲਾਂ ਇੱਕੋ ਵਾਰੀ ਕਰੋ, ਚਾਰ ਚੀਜ਼ਾਂ ਇੱਕ ਵਾਰੀ ਕਰੋ, ਦੁਬਾਰੇ ਨਾ ਕਰਨੀਆਂ ਪੈ ਜਾਣ। ਦੇਖਿਓ ਕਿਤੇ ਦੁਬਾਰੇ ਕਰੋ, ਕਹਿੰਦੇ ਚਾਰ ਗੱਲ ਇਹ ਸਿਰਫ ਮੰਨ ਲਓ। ਕਹਿੰਦੇ ਕਿਹੜੀਆਂ ਕਿਹੜੀਆਂ? ਕਹਿੰਦੇ ਸੋ ਗੁਰ ਕਰੋ ਜੇ ਬਾਹਰ ਨਾ ਕਰਨਾ। ਕਹਿੰਦੇ ਗੁਰੂ ਇੱਕੋ ਵਾਰੀ ਉਹ ਕਰੋ ਜਿਹੜੇ ਮੁਰਤਾਂ ਨੇ ਕਰਨਾ ਪਏ। ਕਹਿੰਦੇ ਸੰਤ ਬਾਬਾ ਆਪਣੇ ਕੋਲ ਨਾਈ ਆਈ, ਬਾਬਾ ਜੀ ਕਿਰਪਾ ਕਰੋ। ਹਾਂ ਭਾਈ ਕਿਵੇਂ ਆਈ ਦੱਸ? ਕਹਿਣ ਲੱਗੀ ਬਾਬਾ ਜੀ ਮੈਂ ਤੁਹਾਨੂੰ ਗੁਰੂ ਧਾਰਨ ਵਾਸਤੇ ਆਇਆ, ਸੁਣਿਆ ਸੀ ਤੁਹਾਡਾ ਜਸ ਵੇਖ ਕੇ ਆਨੰਦਿਤ ਹੋ ਗਏ, ਕਿਉਂਕਿ ਸੰਤ ਬੜੇ ਸੁੰਦਰ ਮਿੱਠੇ ਬ੍ਰਹਮ ਗਿਆਨੀ ਮਹਾਂਪੁਰਸ਼ ਜਵਾਨ ਤੋਂ ਮਿੱਠਾ ਬੋਲਣਾ। ਫਿਰ ਕਹਿਣ ਲੱਗੇ ਮੈਂ ਗੁਰੂ ਧਾਰਨ ਵਾਸਤੇ ਆਈ ਹਾਂ। ਸੰਤ ਕਹਿੰਦੇ ਕਿ ਉਮਰ ਕਾਫੀ ਹੋ ਰਹੀ ਬੀਬਾ, ਤੇ ਉਮਰ ਅਜੇ ਤੱਕ ਗੁਰੂ ਧਾਰੇ ਨੀ ਕੋਈ, ਉਮਰ ਕਾਫੀ ਲੱਗਦੀ ਹੈ ਤੇਰੀ, 50 ਸਾਲ ਦੀ ਹੋ ਰਹੀ ਹੈ ਜੇ ਗੁਰੂ ਨੇ ਧਾਰਿਆ। ਕਹਿੰਦੀ ਬਾਬਾ ਜੀ ਧਾਰੇ ਤਾਂ ਸੀ। ਕਹਿੰਦੇ ਧਾਰੇ ਚ ਵੀ ਕਿੱਧਰ ਗਏ? ਕਹਿਣ ਲੱਗੇ ਇੱਕ ਤਾਰਿਆ ਉਹ ਮਰ ਗਿਆ, ਫਿਰ ਮੈਂ ਦੂਜਾ ਤਾਰਿਆ ਉਹ ਵੀ ਚੜ ਗਿਆ, ਗੱਡੀ ਚੜ ਗਿਆ ਚੌਥਾ, ਤੀਜਾ ਤਾਂ ਉਹ ਵੀ ਚੜ ਗਿਆ। ਕਹਿੰਦਾ ਹੁਣ ਮੈਨੂੰ ਗੱਡੀ ਚੜਨ ਵਾਸਤੇ ਜੀ, ਫਿਰ ਮੈਂ ਵੀ ਮਰ ਜਾਊਗਾ। ਸੰਤ ਕਹਿਣ ਲੱਗੇ, ਕਹਿਣ ਲੱਗੇ ਫੇਰ ਸੰਤ ਕਹਿੰਦੇ ਤੈਨੂੰ ਉਹ ਗੁਰੂ ਧਾਰਨ ਕਰਨ ਜਿਹੜਾ ਮੁੜਕੇ ਨਾ ਧਾਰਨਾ ਪਵੇ, ਉਹ ਗੁਰੂ ਬਣਾ ਜਿਹੜਾ ਕਦੇ ਛੱਡ ਕੇ ਨਾ ਜਾਏ, ਉਹ ਗੁਰੂ ਬਣਾ ਜਿਹੜਾ ਕਦੇ ਮਰੇ ਨਾ। ਨਾਨਕ ਕਾਮਣ ਸਦਾ ਸੁਹਾਗਣ, ਨਾ ਫਿਰ ਮਰਿਆ ਨਾ ਜਾਏ। ਇਹ ਬੀਬੀ ਆਓ ਗੁਰੂ, ਫਿਰ ਬਾਬਾ ਜੀ ਉਹ ਗੁਰੂ ਕਿਹੜਾ ਹੈ? ਸੰਤ ਕਹਿੰਦੇ ਆ ਜਾ ਮੇਰੇ ਪਿੱਛੇ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਦੇ ਕੇ ਕਹਿੰਦੇ ਇਹ ਗੁਰੂ ਹੈ ਜਿਹੜਾ ਨਾ ਕਿਤੇ ਜਾਂਦਾ ਨਾ ਕਦੇ ਮਰਨਾ, ਸਾਰੇ ਵਾਸਤੇ ਅਟਲ ਹੈ, ਮੈਂ ਨੀ ਮਰ ਜੂੰਗਾ, ਸਰੀਰ ਦਾ ਕਦੇ ਰਹਿੰਦਾ ਨਹੀਂ ਹੈ। ਇਸ ਕਰਕੇ ਕਬੀਰ ਜੀ ਕਹਿੰਦਾ ਸੋ ਗੁਣ ਕਰੋ ਜੇ ਬਾਹਰ ਨਾ ਕਰਨਾ, ਇੱਕੋ ਵਾਰੀ ਉਹ ਗੁਰੂ ਬਣਾਓ ਜੇ ਮੁੜ ਕੇ ਕਰਨਾ ਨਾ ਪਵੇ। ਗੁਰੂ ਗ੍ਰੰਥ ਸਾਹਿਬ ਦਾ ਗੁਰੂ ਨਹੀਂ ਹੋਰ ਕਿਤੇ ਦੁਨੀਆਂ ਤੇ ਹੈ। ਫਿਰ ਕਹਿੰਦੇ ਸੋ ਧਿਆਨ ਤਾਰੋ, ਸੋ ਪਦ ਰਵੋ ਜੇ ਬਾਹਰ ਨਾ ਰਵਨਾ। ਕਹਿੰਦੇ ਮੰਤਰ ਇੱਕੋ ਵਾਰੀ ਇੱਕ ਗੁਰੂ ਤੋਂ ਲੈ ਲਓ, ਜਿਹੜਾ ਉਹੀ ਜਪਦਾ ਮੁੜ ਕੇ ਹੋਰ ਜਪਣੀ ਨਾ ਪਵੇ। ਸਾਡੇ ਭਰੇਖੇ ਨਿਕਲਦੇ ਹੀ ਨਹੀਂ, ਕਈ ਤਾਂ ਟੈਲੀਫੋਨ ਤੇ ਪੁੱਛਣਗੇ 60 ਸਾਲ ਦੀ ਉਮਰ ਹੈ, ਬਾਬਾ ਜੀ ਮੂਲ ਮੰਤਰ ਕਿੱਥੋਂ ਬਤਾਈਏ? ਮੈਂ ਜਿਸ ਵੇਲੇ ਪਹਿਲਾਂ ਤੇ ਉਹਨੇ 5 ਟਾਈਮ ਦੱਸਿਆ ਉਹ ਮੂਲ ਮੰਤਰ ਹੈ, ਪੜ੍ਹੀ ਜਾ ਉਸਨੂੰ। ਫਿਰ ਇੱਕ ਤੋਂ ਪੁੱਛ ਲੈਣਾ, ਦੂਜੇ ਨੇ ਫਿਰ ਪੁੱਛ ਲੈਣਾ। ਮੈਂ ਕਹਾਂ ਤੁਹਾਨੂੰ ਇੱਕ ਕਿਸੇ ਦੇ ਨਾਲ ਕੋਰਸ ਸੀ ਵੀ ਸੱਚ ਕਹਿ ਦੂਗਾ, ਫਿਰ ਦੂਜਾ ਗੁਰਦੁਆਰਾ ਕਹਿ ਦੂਗਾ, ਇਹ ਚੱਕਰ ਤੋਂ ਨਿਕਲੀ ਨਾ। ਜਿਸ ਤਰ੍ਹਾਂ ਠੀਕ ਲੱਗਦਾ ਪੜ੍ਹ ਲੈ, ਬਾਣੀ ਨਾਮ ਸਾਰੇ ਹੀ ਹੈ। ਸੋ ਇਸ ਕਰਕੇ ਕਹਿੰਦੇ ਸੋ ਪਦ ਰਵਾਓ ਦੇ ਬਹੁਰ ਨਾ ਰਵਨਾ। ਕਹਿ ਦੂਜੀ ਗੱਲ, ਗੁਰੂ ਉਹ ਕਰੋ ਮੁੜਕੇ ਨਾ ਕਰਨਾ ਪਏ, ਮੰਤਰ ਉਹ ਜਪੋ ਮੁੜਕੇ ਨਾ ਜਪਣਾ ਪਏ, ਇੱਕੋ ਵਾਰੀ ਦੇਰਾ ਪਾਰ ਹੋ ਜਾਏ। ਫਿਰ ਤੀਜੀ ਗੱਲ ਕਹਿੰਦੇ ਕਬੀਰ ਭਗਤ ਜੀ, ਸੋ ਧਿਆਨ ਕਰਾਓ ਜੇ ਬਹੁਰ ਨਾ ਧਰਨਾ। ਕਿਹੜਾ ਧਿਆਨ ਧਰੋ? ਕਹਿੰਦੇ ਇੱਕੋ ਵਾਰੀ ਧਿਆਨ ਉਹਦਾ ਧਰੋ ਮੁੜਕੇ ਨਾ ਧਰਨਾ ਪਏ। ਕਈ ਕਿਤਾਬਾਂ ਲਿਖਦੀਆਂ ਕਈਆਂ ਨੇ ਗੁਰੂ ਨਾਨਕ ਦੀ ਫੋਟੋ ਮੂਹਰੇ ਰੱਖੋ ਜੀ, ਉਹਦਾ ਧਿਆਨ ਧਰ ਲਓ। ਗੁਰੂ ਨਾਨਕ ਫੋਟੋ ਥੋੜਾ ਹੈ, ਗੁਰੂ ਨਾਨਕ ਤੇ ਬਾਣੀ ਹੈ, ਗੁਰੂ ਨਾਨਕ ਤੇ ਗਿਆਨ ਦਾ ਸੋਮਾ ਹੈ। ਪਹਿਲਾਂ ਫੋਟੋ ਦਾ ਧਿਆਨ ਧਰੋਗੇ, ਫਿਰ ਫੋਟੋ ਨੇ ਅੰਦਰੋਂ ਆਪਣੀ ਹੈ। ਤੇ ਗੁਰੂ ਗੋਬਿੰਦ ਸਿੰਘ ਤੋਂ ਪੁੱਛ ਲਓ ਕਿਹਦਾ ਧਿਆਨ ਧਰਨਾ ਹੈ? ਧਿਆਨ ਕਰੋ ਤੇ ਕੋ ਮਨ ਮੈਂ, ਜੇ ਕੋ ਅੰਮ੍ਰਿਤ ਤੋਜ ਸਭ ਗਿਛਾਇਓ, ਜਿਸ ਦੀ ਸ਼ਕਤੀ ਮਨ ਤੁਰਨ ਤੋਂ ਪਰੇਸ਼ਾਈ ਹੈ ਸਾਰੇ ਸੰਸਾਰ ਵਿਚ, ਜਿਹਦੀ ਸ਼ਕਤੀ ਨਾਲ ਸਾਰੇ ਤਾਰੇ ਸਿਆਰੇ ਚੰਦਰਮਾ ਸੂਰਜ ਚੱਲ ਰਹੇ ਨੇ, ਸਾਡਾ ਜੀਵਨ ਚੱਲ ਰਿਹਾ, ਧਰਤੀ ਚੱਲ ਰਹੀ ਹੈ, ਪੌਣ ਪਾਣੀ ਚੱਲ ਰਹੇ ਨੇ, ਉਹਦਾ ਧਿਆਨ ਕਰੋ। ਮੁੜ ਕੇ ਧਰਨੀ ਨਾ ਪਵੇ ਕਿਸੇ ਦਾ, ਹੋਰ ਕਿਹਦਾ ਕਰੋ ਹੋਰ ਧਿਆਨ? ਫਿਰ ਕਬੀਰ ਜੀ ਕਹਿੰਦੇ ਸੋ ਧਿਆਨ ਕਰੋ ਜੇ ਬਾਹਰ ਨਾ ਧਰਨਾ। ਕਹਿੰਦੇ ਅਖੀਰ ਦੀ ਗੱਲ ਹੋਰ ਸੁਣ ਲਓ, ਇੱਕ ਵਾਰੀ ਜੰਮ ਕੇ ਆ ਕੇ ਮਰਨਾ ਪਏਗਾ, ਕਿਉਂਕਿ ਜਿਹੜਾ ਜੰਮ ਤੇ ਮਰਨਾ ਪਏ ਸਰੀਰ ਕਰਕੇ। ਕਹਿੰਦੇ ਹੁਣ ਇੱਕੋ ਵਾਰੀ ਮਰਿਓ, ਦੁਬਾਰੇ ਨਾ ਮਰਿਓ। ਸੋ ਧਿਆਨ ਤਲਬ ਜੇ ਬਹੁਰ ਨਾ ਧਰਨਾ ਐਸੇ ਮਰੋ ਜੇ ਬਹੁਰ ਨਾ ਮਰਨਾ। ਇਹ ਭਾਈ ਕਹਿੰਦੇ ਇੱਕ ਵਾਰੀ ਮਰ ਜੋ ਮੁੜ ਕੇ ਮਰਨਾ ਹੀ ਨਾ ਪਵੇ। ਉਹ ਮਰਨਾ ਕਿਹੜਾ? ਉਹ ਤਨ ਦਾ ਮਰਨਾ ਨਹੀਂ ਹੈ, ਮਨ ਦਾ ਮਰਨਾ ਹੈ। ਤਨ ਦੀ ਮੌਤ ਮੌਤ ਨਹੀਂ ਹੈ, ਮਨ ਦੀ ਮੌਤ ਮੌਤ ਹੈ। ਤਨ ਦੀ ਮੌਤ ਕਿਵੇਂ ਹੁੰਦੀ ਹੈ ਕਿ ਤਨ ਦੀ ਮੌਤ ਸਵਾਸ ਇਹਦੇ ਵਿੱਚ ਬੰਦ ਹੋ ਜਾਣ, ਤਨ ਦੀ ਮੌਤ ਹੋ ਗਈ। ਮਨ ਦੀ ਮੌਤ ਕਿਵੇਂ ਹੁੰਦੀ ਹੈ? ਮਨ ਦੇ ਸਵਾਸ ਨੇ ਫੁਰਨੇ, ਮਨ ਦੇ ਫੁਰਨੇ ਬੰਦ ਹੋ ਗਏ, ਮਨ ਦੀ ਮੌਤ ਹੋ ਗਈ। ਔਰ ਤਨ ਕਿੱਥੋਂ? ਤਨ ਖਾਕ ਚੋਂ ਪੈਦਾ, ਮਿੱਟੀ ਚ ਪੈਦਾ ਹੋਇਆ। ਤਨ ਦੇ ਸਵਾਸ ਬੰਦ ਹੋ ਗਏ, ਤਨ ਦੇ ਸਵਾਸ ਖੜ ਗਏ, ਇਹਦੀ ਮੌਤ ਹੋ ਗਈ। ਔਰ ਮੌਤ ਹੋ ਗਿਆ, ਮਿੱਟੀ ਬਣ ਗਈ। ਤੇ ਮਨ ਜਿਹੜਾ ਪਰਮਾਤਮਾ ਤੋਂ ਆਇਆ, ਨਿਰੰਕਾਰ ਤੋਂ ਆਇਆ, ਨੂਰ ਚੋਂ ਆਇਆ, ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਮਨ ਦੇ ਫੁਰਨੇ ਬੰਦ ਹੋ ਗਏ, ਮਨ ਦੀ ਮੌਤ ਹੋ ਗਈ, ਨੂਰ ਬਣ ਗਿਆ। ਕਿਉਂਕਿ ਜਿੱਥੋਂ ਚੀਜ਼ ਆਈ ਹੈ ਨਾ, ਜੇ ਸੋਨੇ ਦੇ ਗਹਿਣੇ ਬਣ ਕੇ ਆਏ ਨੇ, ਟੁੱਟ ਕੇ ਗਏ ਨੇ, ਮੁੜ ਕੇ ਸੋਨਾ ਬਣਨਗੇ। ਲੋਹੇ ਦੀਆਂ ਗੱਡੀਆਂ ਬਣੀਆਂ, ਟੁੱਟ ਗਿਆ ਗੱਡੀਆਂ, ਲੋਹਾ ਬਣ ਗਿਆ। ਮਿੱਟੀ ਦਾ ਭਾਂਡਾ ਮਿੱਟੀ ਬਣ ਜਾਏਗਾ। ਤਨ ਜਿਹੜਾ ਮਿੱਟੀ ਤੋਂ ਆਇਆ, ਇਹਦੇ ਸਵਾਦ ਬੰਦ ਹੋਣਗੇ, ਮੌਤ ਹੋ ਜਾਏਗੀ, ਮਿੱਟੀ ਬਣ ਜਾਏਗਾ। ਮਨ ਨਿਰੰਕਾਰ ਤੋਂ ਆਇਆ ਔਰ ਮਨ ਦੀ ਮੌਤ ਹੋ ਗਈ, ਮਨ ਮਰ ਗਿਆ, ਜੇ ਫੁਰਨੇ ਬੰਦ ਹੋ ਗਏ, ਮਨ ਨਿਰੰਕਾਰ ਬਣ ਜਾਏਗਾ। ਮਨ ਕਿੰਨੀ ਵੱਖਰੀ ਵੱਖਰੀ ਮੌਤ ਹੈ ਦੋਵਾਂ ਦੀ, ਇਸ ਗੱਲ ਨੂੰ ਸਮਝਣਾ। ਮਨ ਦੀ ਮੌਤ ਔਰ ਤਨ ਦੀ ਮੌਤ ਵੱਖਰੀ ਹੈ। ਮਨ ਦੇ ਸਵਾਦ, ਮਨ ਦੇ ਫੁਰਨੇ ਸਵਾਦ ਨੇ, ਤਨ ਦੇ ਸਵਾਦ ਹਵਾ ਹੈ, ਪੌਣ ਹੈ। ਔਰ ਮਨ ਦੀ ਖੁਰਾਕ ਚੰਗੇ ਮਾੜੇ ਵਿਚਾਰ ਨੇ, ਤਨ ਦੀ ਖੁਰਾਕ ਅੰਨ ਹੈ, ਭੋਜਨ ਹੈ, ਪਦਾਰਥ ਨੇ। ਔਰ ਮਨ ਨੂੰ, ਮਨ ਸਰੀਰ ਨੂੰ ਖੰਡ ਖੰਡ ਕਰਦੀ ਹੈ, ਟੁਕੜੇ ਟੁਕੜੇ ਕਰਦੀ ਹੈ, ਤਨ ਦੀ ਮੌਤ ਹੁੰਦੀ ਹੈ। ਪਰ ਮਨ ਦਾ ਉਲਟ ਕੰਮ ਹੈ, ਮਨ ਦੇ ਟੁਕੜਿਆਂ ਨੂੰ ਇਕੱਠਾ ਜੋੜ ਲਈ ਉਹਦੀ ਮੌਤ ਹੈ। ਮਨ ਇੱਕ ਹੋ ਕੇ ਮਰਦਾ ਹੈ ਔਰ ਤਨ ਟੁਕੜੇ ਟੁਕੜੇ ਹੋ ਕੇ ਮਰਦਾ। ਮਨ ਨੂੰ ਇਕੱਠਾ ਕਰ ਲਓਗੇ, ਮਨ ਨੂੰ ਇਕੱਠਾ ਕਰ ਲਵੇ। ਮਨ ਜੀਵ ਦਾ ਕੀ ਹੈ? ਮਨ ਦਾ ਜੀਵਨ ਕਿ ਖਿਡਾਓ? ਮਨ ਦਾ ਜੀਵਨ ਖਿਡਾਓ ਹੈ। ਖਿਡਾਓ ਨੇ ਕਰ ਲਿਆ, ਇਕੱਠਾ ਕਰ ਲਿਆ, ਮਨ ਦੀ ਮੌਤ ਹੋਏਗੀ ਔਰ ਮਨ ਮਰ ਕੇ ਨਿਰੰਕਾਰ ਬਣੇਗਾ, ਅਕਾਲ ਪੁਰਖ ਦੀ ਜੋਤ ਬਣ ਜਾਏਗੀ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਕਬੀਰ ਪਗ ਜੀ ਕਹਿ ਰਹੇ, ਐਸੇ ਮਰੋ ਜੇ ਬਹੁਰ ਨਾ ਮਰਨਾ, ਮਨ ਦੀ ਮੌਤ ਕਰੋ। ਮਨ ਮਰ ਜਾਏ, ਤਨ ਤਾਂ ਆਪੇ ਮਰ ਜਾਣਾ, ਤਨ ਤੁਹਾਡਾ ਰੱਖਿਆ ਰਹਿੰਦਾ ਨੀ, ਤੁਹਾਡਾ ਮਾਰਿਆ ਮਰਦਾ ਨੀ, ਇਹਨੇ ਆਪਣਾ ਆਪ ਹੀ ਕਰ ਦੇਣਾ ਸਾਰਾ ਕੰਮ। ਇਹਨੂੰ ਪ੍ਰਕਿਰਤੀ ਨੇ ਆਪਣੇ ਤਾਰਨਾ ਚਲਾਉਣਾ, ਇਹਨੇ ਪ੍ਰਕਿਰਤੀ ਨੇ ਕਦੇ ਬੱਚਾ ਬਣਾਤਾ, ਜਵਾਨ ਬਣਾਤਾ, ਬੁੱਢਾ ਬਣਾਤਾ, ਮੌਤ ਵੀ ਆਪੇ ਕਰਦੀ ਕਿ ਤੁਹਾਨੂੰ ਯਤਨ ਕਰਦੀ ਜੋੜ ਲਈ ਹੈ। ਯਤਨ ਕਿਸ ਕਰਦਾ ਕਰਨਾ? ਮਨ ਨੂੰ ਮਾਰਨਾ। ਮਨ ਮਾਰਨ ਕਾਰਨ ਬਣ ਜਾਈਏ, ਮਨਾਂ ਨੂੰ ਮਾਰਨ ਵਾਸਤੇ ਬੜੇ ਗਏ ਜੰਗਲਾਂ ਦੇ ਵਿੱਚ, ਕਹਿਣ ਲੱਗੇ ਬਿਨਾਂ ਵਾਹਿਗੁਰੂ ਦੀ ਕਿਰਪਾ ਤੋਂ ਮਰਦਾ ਨਹੀਂ। ਮਨ ਦੀ ਮੌਤ ਕਰ ਲਓ, ਨੂਰ ਬਣ ਜਾਓਗੇ, ਨਿਰੰਕਾਰ ਬਣ ਜਾਓਗੇ। ਐਸੇ ਮਰੋ ਜੇ ਬਹੁਰ ਨਾ ਮਰਨਾ। ਹਾਂਜੀ ਸੁਣੋ,
ਜਨਮ ਮਰਨ ਤੇ ਮੂਲੇ ਨਾਹੀ,
ਉਹਨਾਂ ਨੂੰ ਜਨਮ ਤੇ ਮਰਨ ਮੂਲ ਨਹੀਂ, ਮੁੱਢਾ ਹੀ ਨਹੀਂ ਹੁੰਦਾ ਹੈ ਮੁੜ ਕੇ, ਕਿਉਂ ਇੱਕ ਵਾਰੀ ਮਰ ਗਏ ਮੁੜ ਕੇ ਮਰਨਾ ਹੀ ਨਹੀਂ ਹੈ। ਇੱਕ ਵਾਰੀ ਗੁਰੂ ਧਾਰ ਲਿਆ ਮੁੜ ਕੇ ਧਾਰਨਾ ਹੀ ਨਹੀਂ, ਇੱਕੋ ਮੰਤਰ ਦਾ ਜਾਪ ਕਰਕੇ ਮੁੜ ਕੇ ਕਰਨਾ ਹੀ ਨਹੀਂ, ਇੱਕੋ ਨਿਰੰਕਾਰ ਦਾ ਧਿਆਨ ਧਰਿਆ ਮੁੜ ਕੇ ਧਰਨਾ ਹੀ ਨਹੀਂ, ਇੱਕ ਵਾਰੀ ਮਰ ਗਏ ਤੇ ਮੁੜ ਕੇ ਮਰਨਾ ਹੀ ਨਹੀਂ। ਜਨਮ ਮਰਨ ਤੇ ਮੂਲੇ ਨਾਹੀ, ਉਹਨਾਂ ਨੂੰ ਮੁੱਢੇ ਜਨਮ ਤੇ ਮਰਨ ਨਹੀਂ ਹੋਏਗਾ ਕਦੇ ਵੀ।
ਪਰ ਕਿਰਪਾ ਮਿਲ ਪ੍ਰੀਤਮ ਪਿਆਰੇ,
ਮੇਰੇ ਪਿਆਰੇ ਪ੍ਰੀਤਮ ਪ੍ਰਾਣਾ ਦੇ ਪਤੀ, ਕਿਰਪਾ ਕਰਕੇ ਮਿਲਣਾ ਕਰ, ਹੁਣ ਮੇਰੇ ਨਾਲ ਮਿਲਾਪ ਕਰ ਮਹਾਰਾਜ ਸੱਚੇ ਪਾਤਸ਼ਾਹ ਜੀ, ਮੇਰੇ ਆਪਦੇ ਤੂੰ ਹੈ, ਬਸ ਸਮਝ ਆ ਜਾਏ। ਮਿਲਣ ਨੂੰ ਦੂਰ ਨੀ ਜਾਂਦਾ ਹੈ, ਮੱਛੀ ਪਾਣੀ ਤੋਂ ਬਾਹਰ ਨਹੀਂ ਗਈ ਕਿਤੇ, ਮੱਛੀ ਪਾਣੀ ਚ ਜੰਮੀ ਹੈ, ਪਾਣੀ ਚ ਪਲੀ ਹੈ, ਪਰ ਕਹਿੰਦੇ ਮੱਛੀ ਤੇ ਆਈ ਮਰ ਜਾਂਦੀ ਹੈ, ਉਹਨੂੰ ਪਾਣੀ ਦਾ ਗਿਆਨ ਨੀ ਹੈ ਕਿੱਥੇ ਹੈ ਪਾਣੀ। ਕਦੇ ਪਾਣੀ ਕਦੇ ਪਲਟਾ, ਜਦੋਂ ਪਲਟਾ ਮਾਰਦੇ ਨਾ ਕਈ ਵਾਰੀ, ਉਹਦੇ ਮੂੰਹ ਚ ਪਾਣੀ ਪੈਂਦੇ, ਫਿਰ ਸਮਝਦੇ ਪਾਣੀ ਕਿੱਥੋਂ ਮਿਲਿਆ, ਬੜੀ ਸ਼ਾਂਤੀ ਆਈ ਹੈ। ਉਹ ਕਹਿੰਦੇ ਮੱਛੀ ਕਿਤੇ ਪੁੱਛੀ ਬੈਠੀ, ਕਹਿੰਦੇ ਕੱਛੂ ਨੂੰ ਕਹਿਣ ਲੱਗੀ, ਰੋਜ਼ ਮੇਰੇ ਕਹਿੰਦੇ ਮੱਛੀ ਪਾਣੀ ਬਿਨਾਂ ਨਹੀਂ ਮਿਲਦੀ, ਮੱਛੀ ਪਾਣੀ ਚ ਰਹਿੰਦੀ ਹੈ, ਮੱਛੀ ਪਾਣੀ ਜੰਮੀ, ਉਹ ਪਾਣੀ ਹੈ ਕਿੱਥੇ, ਮੈਂ ਦੇਖੀ ਨੀ ਕਦੇ। ਉਹ ਕੱਛੂ ਕਹਿੰਦਾ ਮੇਰੀ ਪਿੱਠ ਤੇ ਬੈਠਾ, ਦਿਖਾ ਕੇ ਲੈਣਾ ਪਾਣੀ ਦਿੰਦਾ। ਉਹ ਜਦੋਂ ਪਿੰਡ ਤੇ ਬੈਠੇ ਤੇ ਕੱਛੂ ਬਾਹਰ ਨਿਕਲਿਆ, ਕਹਿੰਦੀ ਮੱਛੀ, ਕਹਿੰਦੇ ਕੱਛੂ ਮੈਂ ਤਾਂ ਮਰ ਚੱਲੀ, ਮੇਰੀ ਜਾਨ ਗਈ, ਕਹਿਣ ਲੱਗੇ ਮਰਦੀ ਹੈ ਕਦੀ? ਹਾਂ, ਕਹਿੰਦੇ ਜਿਸ ਵੇਲੇ ਮਰ ਰਹੀ ਹੈ ਉਹੀ ਪਾਣੀ ਹੈ, ਹੁਣ ਜੇ ਮੈਂ ਤੇਰੀ ਮੌਤ ਹੋ ਰਹੀ ਹੈ ਉਹੀ ਪਾਣੀ ਹੈ, ਤੇਰੇ ਜੀਵਨ ਦੇ ਪਾਣੀ ਚ ਹੈ। ਸੋ ਗੁਰਮੁਖੀ ਪਿਆਰੋ, ਸਾਡਾ ਜੀਵਨ ਹੀ ਨਿਰੰਕਾਰ ਚ ਹੈ, ਉਹਦੇ ਵਿੱਚੇ ਜੰਮੇ ਆ, ਵਿੱਚੇ ਰਹਿ ਰਹੇ ਹਾਂ, ਵਿੱਚੇ ਪਾ ਰਹੇ ਹਾਂ, ਵਿੱਚੇ ਕਰਾਂਗੇ, ਪਰ ਸਮਝ ਨਹੀਂ ਹੈ। ਜਿਹੜੀ ਚੀਜ਼ ਦੀ ਸਮਝ ਨਾ ਹੋਵੇ ਉਹ ਸਾਡੇ ਕੋਲ ਹੁੰਦੀ ਨੀ, ਹੁੰਦੀ ਹਾਂ ਸਾਡੇ ਕੋਲ ਨਹੀਂ ਹੁੰਦੀ, ਸਮਝ ਨਹੀਂ ਹੈ। ਬਸ ਉਹਨੂੰ ਸਮਝ ਲਈ ਉਹਨੂੰ ਪਾਉਣਾ ਹੈ। ਇਹ ਵਾਹਿਗੁਰੂ ਕਿਰਪਾ ਕਰਕੇ ਇਹ ਪ੍ਰਾਣਾ ਦੇ ਪਤੀ ਮੈਨੂੰ ਸੋਝੀ ਕਰਵਾ ਦੇ ਇਸ ਗੱਲ ਦੀ
ਕਰ ਕਿਰਪਾ ਮਿਲ ਪ੍ਰੀਤਮ ਪਿਆਰੇ
ਇਹ ਮੇਰੇ ਪਿਆਰੇ ਪ੍ਰੀਤਮ ਕਿਰਪਾ ਕਰਕੇ ਹੈ ਤਾਂ ਤੂੰ ਕੋਲੇ ਮਿਲ ਜਾ ਹੁਣ ਕਿਰਪਾ ਕਰਕੇ ਹੁਣ ਮੇਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮਿਲਾ ਲੈ ਮੈਨੂੰ ਨਾਲ ਸੋਝੀ ਕਰਵਾ ਦੇ ਮੈਨੂੰ ਆਪਣੀ
ਮੈਨੂੰ ਸੁਣੋ ਪ੍ਰਭੂ ਚਾ ਪਾਰੇ
ਉੱਚ ਉੱਚੇ ਤਾਂ ਉੱਚੇ ਮਹਾਰਾਜ ਸੱਚੇ ਪਾਤਸ਼ਾਹ ਪਾਰ ਤੇਰਾ ਪਾਰਾਵਾਰ ਨਹੀਂ ਆਉਂਦਾ ਕੋਈ ਮੇਰੀ ਬੇਨਤੀ ਸੁਣ ਲੈ ਮਹਾਰਾਜ ਬੇਨਤੀ ਪ੍ਰਮਾਣ ਕਰਕੇ ਮੈਨੂੰ ਆਪਣਾ ਗਿਆਨ ਕਰਾ ਸੋਝੀ ਕਰਵਾ ਦੇ ਆਪਣੇ ਆਪ ਦੇ ਦਰਸ਼ਨ ਦੇ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ
ਨਾਨਕ ਮਾਲਕ ਨਾਮ ਅਧਾਰੇ
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਤਾਂ ਨਾਮ ਜਿਹੜਾ ਹੋਇਆ ਵਾਹਿਗੁਰੂ ਪਰਮੇਸ਼ਰ ਦਾ ਉਸ ਨੂੰ ਮੰਨਦਾ ਉਹਦਾ ਆਸਰਾ ਚਾਹੁੰਦਾ ਹਾਂ ਤੇਰਾ ਨਾਮ ਜਿਹੜਾ ਸਭ ਦਾ ਆਸਰਾ ਹੈ ਉਹ ਨਾਮ ਦੀ ਦਾਤ ਮੈਨੂੰ ਬਖਸ਼ਣਾ ਕਰੋ
ਰਾ ਗੌੜੀ ਪੂਰਬੀ ਮਹਲਾ ਪੰਜਵਾ
ਗੌੜੀ ਰਾਗ ਹੈ ਤੇ ਪੂਰਬੀ ਜਾਤੀ ਹੈ ਨੌ ਪ੍ਰਕਾਰ ਦੀ ਗੌੜੀ ਹੈ ਨਾ ਮਹਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਿਰਤਾਜ ਮਹਾਰਾਜ ਦਾ ਪਵਿੱਤਰ ਪਾਵਨ ਸ਼ਬਦ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਓਅੰਕਾਰ ਦਾ ਪ੍ਰਕਾਸ਼ ਜੋ ਹੈ ਗੁਰ ਚੇਤਨ ਸਰੂਪ ਪ੍ਰਸਾਦ ਅਨੰਦ ਸਰੂਪ ਹੈ
ਗਵਨ ਗੁਣ ਪ੍ਰਾਨ ਪਾਤ ਮਿਲੋ ਮੇਰੀ ਮਾਈ
ਹੁਣ ਬੇਨਤੀ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਬੇਨਤੀ ਕਰਨੀ ਸਿਖਾਉਂਦੇ ਹਨ ਗਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਐ ਮੇਰੇ ਪ੍ਰਾਣਾ ਦੇ ਪਤੀ ਵਾਹਿਗੁਰੂ ਪਰਮੇਸ਼ਰ ਮੇਰੇ ਚ ਕੋਈ ਗੁਣਤਾ ਹੈ ਨੀ ਤੈਨੂੰ ਮਿਲਾਂ ਕਿਵੇਂ ਗੁਣ ਕਰਕੇ ਮਿਲੇ ਜਿਹਦੇ ਕੋਲ ਗੁਣ ਕੋਈ ਵੀ ਨਹੀਂ ਹੈ ਹੁਣ ਮਿਲਾਂ ਕਿਵੇਂ ਕਵਨ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ ਹੈ ਮੇਰੀ ਮਾਈ ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੇ ਮਾਤਾ ਤੁਲ ਅਕਾਲ ਪੁਰਖ ਮੈਂ ਤੈਨੂੰ ਮਿਲਣਾ ਚਾਹੁੰਦਾ ਪਰ ਗੁਣ ਕੋਈ ਵੀ ਨਹੀਂ ਹੈ ਕਿਵੇਂ ਮਿਲਾ ਤੈਨੂੰ ਮੈਂ ਹੁਣ
ਰੂਪਹੀਨ ਬੁੱਧ ਬਲਹੀਨੀ
ਮਹਾਰਾਜ ਸੱਚੇ ਪਾਤਸ਼ਾਹ ਮੈਂ ਤੇ ਰੂਪਹੀਨ ਮੇਰਾ ਰੂਪ ਵੀ ਸੁੰਦਰ ਨਹੀਂ ਹੈ ਮੇਰੀ ਬੁੱਧੀ ਵੀ ਬਹੁਤ ਤੰਗੀ ਨਹੀਂ ਹੈ ਮੇਰੇ ਚ ਕੋਈ ਬਲ ਸ਼ਕਤੀ ਵੀ ਨਹੀਂ ਹੈ ਮਹਾਰਾਜ ਸੱਚੇ ਪਾਤਸ਼ਾਹ ਰੂਪਹੀਨ ਮੇਰੇ ਸੋਗਣਾ ਰੂਪੀ ਮੇਰਾ ਸੁੰਦਰ ਰੂਪ ਨਹੀਂ ਹੈ ਕੋਈ ਚੰਗੇ ਗੁਣ ਨਹੀਂ ਹਨ ਮੇਰੇ ਮਹਾਰਾਜ ਸੱਚੇ ਪਾਤਸ਼ਾਹ ਕੋਈ ਚੰਗੇ ਮੇਰੇ ਵਿੱਚ ਗੁਣ ਨਹੀਂ ਹਨ ਕਿ ਸੁਭ ਗੁਣਾ ਰੂਪੀ ਮੈਂ ਸੁੰਦਰਤਾ ਮੇਰੇ ਕੋਲ ਨਹੀਂ ਹੈ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਬੁੱਧੀ ਦੇ ਬਲ ਤੋਂ ਮੈਂ ਹੀਣੀ ਆ ਮੈਨੂੰ ਮੇਰੀ ਬੁੱਧੀ ਵਿੱਚ ਗਿਆਨ ਦਿਓ ਔਰ ਸਮਝ ਤੋਂ ਹੀਣੀ ਆ ਖਾਲੀ ਆ ਬੁੱਧ ਬਲ ਹੀਣੀ ਮੈਂ ਕਿਵੇਂ ਮਿਲਣਾ ਕਰਾਂ ਮੇਰੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਪ੍ਰੇਮ ਰੂਪੀ ਕੋਈ ਰਸ ਜਵਾਨੀ ਦਾ ਰਸ ਇਹ ਵੀ ਨਹੀਂ ਹੈ ਮੇਰੇ ਕੋਲ
ਮੋਹੇ ਪਰਦੇਸਨ ਦੂਰ ਤੇ ਆਈ
ਮੈਂ ਪਰਦੇਸਨ ਬਹੁਤ ਦੂਰ ਤੋਂ ਆਈ ਆ ਬੜਾ ਲੰਮਾ ਰਸਤਾ ਹੈ ਬੜੇ ਲੰਮੇ ਰਸਤੇ ਤੈਅ ਕੀਤੇ ਨੇ ਕਿੰਨੇ ਕੁ 84 ਲੱਖ ਜੂਨ ਦਾ ਰਸਤਾ ਕੀਤਾ ਤੈਅ ਬਹੁਤ ਦੂਰੋਂ ਆਈ ਆ ਬਹੁਤ ਵਾਰੀ ਜੰਮੀ ਬਹੁਤ ਵਾਰੀ ਮਰੀ ਮਰ ਮਰ ਦਮ ਦਮ ਮਰੈ ਮਰੈ ਫਿਰ ਜੰਮੈ ਬਹੁਤ ਜਾਏ ਪਿਆ ਦੇਸ਼ ਲੰਮੈ ਬੜੇ ਲੰਮਾ ਰਸਤਾ ਤੈਅ ਕਰਕੇ ਆਈ ਆ ਜਿੱਦੇ ਦੀ ਸ੍ਰਿਸ਼ਟੀ ਬਣੀ ਹੈ ਗੁਰਮੁਖ ਪਿਆਰੇ ਆਪਾਂ ਸਾਰੇ ਉਦੇ ਦੇ ਚੱਲੇ ਹੋਏ ਪਰਮਾਤਮਾ ਨੇ ਗੁਰੂ ਨਹੀਂ ਕੀਤਾ ਹੈ ਬਸ ਇੱਕੋ ਕਮਾਓ ਕੀਤਾ ਵਸਾਓ ਉਸਦੇ ਇੱਕੋ ਫੁਰਮੇ ਸਭ ਇੱਕੋ ਵਾਰੀ ਬਣਾਤੇ ਬਸ ਚਲੀ ਜਾਓ ਆਪਣੇ ਕਰਮਾਂ ਨਾਲ ਉਹਨੇ ਮੁੜ ਕੇ ਨੀ ਕੁਛ ਕੀਤਾ ਜਿੱਦੇ ਨਾਲ ਸੰਸਾਰ ਬਣਿਆ ਅਸੀਂ ਉਦੇ ਦੇ ਚੱਲੇ ਹੋਏ ਹਾਂ ਅਸੀਂ ਕਦੇ ਕਿਸੇ ਰੂਪ ਸੀ ਕਦੇ ਕਿਸੇ ਰੂਪ ਸੀ ਮਹਾਰਾਜ ਨੇ ਕਹਿਤਾ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਗਜ ਨੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਏ ਹੋ ਕਈ ਜਨਮ ਹੈ ਵੇ ਖਜੋ ਹੋਏ ਹੋ ਬੜੇ ਜਨਮ ਬੜੇ ਮੁਸਬਰ ਦੇ ਆਏ ਆ ਸਾਡਾ ਉਸਨੇ ਚੱਲਿਆ ਚੱਕਰ ਹੈ ਇਹ ਸਾਡਾ ਪਹਿਲਾ ਵਾਰੀ ਅਖੀਰਲਾ ਵੀ ਨਹੀਂ ਅਜੇ ਹੈ ਕਿਉਂ ਅਖੀਰਲਾ ਉਹਦੇ ਹੋਏਗਾ ਜਿਦੇ ਕਬੀਰ ਦੀ ਗੱਲ ਮੰਨ ਲਈ ਸੋ ਗੁਣ ਕਰੋ ਜੇ ਬਹੁਰ ਨਾ ਕਰਨਾ ਐਸੇ ਮਰੋ ਜੇ ਬਹੁਰ ਨਾ ਮਰਨਾ ਜੇ ਅਸੀਂ ਅਖੀਰਲਾ ਪਾਇਆ ਹੁੰਦਾ ਮੁੜ ਕੇ ਆਉਣਾ ਨਹੀਂ ਸੀ ਗਿਆਨ ਜਿਉਂਦਾ ਹੋਏਗਾ ਔਰ ਪ੍ਰਾਪਤੀ ਜਿਉਂਦਾ ਹੋਏਗੀ ਮੇਰੀ ਬਾਤ ਨਹੀਂ ਅਜੇ ਸਾਡਾ ਅਖੀਰਲਾ ਵੀ ਨਹੀਂ ਹੈ ਇਸ ਕਰਕੇ ਬਹੁਤ ਦੂਰ ਤੋਂ ਆਈ ਹਾਂ ਮੈਂ ਪ੍ਰਦੇਸ਼ਨ ਜੀਵ ਰੂਪੀ ਇਸਤਰੀ ਬੜੀਆਂ ਜੂਨਾ ਚੱਕਰ ਕੱਟ ਕੇ ਆਈ
ਹਾਂ ਦਰਬ ਨਾ ਜੋਬਨ ਮਾਤੇ
ਨਾ ਤੇ ਮੇਰੇ ਕੋਲੇ ਸੁਭ ਗੁਣਾ ਰੂਪੀ ਮਹਾਰਾਜ ਸੱਚੇ ਪਾਤਸ਼ਾਹ ਕੋਈ ਦਰਬ ਕੋਈ ਮਾਇਆ ਹੈ ਕੋਈ ਪਦਾਰਥ ਹੈ ਨਾ ਜੋਬਨ ਮਾਤੀ ਨਾ ਪ੍ਰੇਮ ਰੂਪੀ ਜਵਾਨੀ ਹੈ ਮੇਰੇ ਕੋਲੇ ਪ੍ਰੇਮ ਰੂਪੀ ਜਵਾਨੀ ਵੀ ਮੇਰੇ ਕੋਲੇ ਕੋਈ ਨਹੀਂ ਹੈ ਮੇਰੇ ਕੋਲ ਜੋਬਨ ਵੀ ਨਹੀਂ ਹੈ ਕਿ ਤੇਰਾ ਪ੍ਰੇਮ ਰੂਪੀ ਜਵਾਨੀ ਹੋਵੇ ਮੇਰੇ ਕੋਲੇ ਇਹ ਵੀ ਨਹੀਂ ਹੈ ਜਵਾਨੀ ਦੀ ਮਸਤੀ ਪ੍ਰੇਮ ਦੀ ਮਸਤੀ ਮੇਰੇ ਕੋਲੇ ਹੈ ਨਹੀਂ ਜੋਬਨ ਮਾਤੀ ਜਵਾਨੀ ਦੀ ਮਸਤੀ ਪ੍ਰੇਮ ਦੀ ਮਸਤੀ ਮੇਰੇ ਕੋਲੇ ਹੈ ਨਹੀਂ ਔਰ ਸੋ ਗੁਣਾ ਰੂਪੀ ਮੇਰੇ ਕੋਲੇ ਦਰਦ ਮਾਇਆ ਵੀ ਕੋਈ ਨਹੀਂ ਹੈ
ਮੋਹੇ ਅਨਾਥ ਕੀ ਕਰੋ ਸਮਾਈ
ਮੋਹੇ ਅਨਾਥ ਕੀ ਕਰੋ ਸਮਾਈ ਮੈਂ ਅਨਾਥ ਬੇਆਸਰੇ ਹਾਂ ਮੇਰਾ ਕੋਈ ਵੀ ਆਸਰਾ ਨਹੀਂ ਹੈ, ਆਪਣੇ ਚਰਨਾਂ ਸਮਾਈ ਕਰ ਲੈ, ਮੈਨੂੰ ਆਪਣੇ ਚਰਨਾਂ ਨਾਲ ਜੋੜ ਲੈ।
ਖੋਜਤ ਖੋਜਤ ਭਈ ਬੈਰਾਗਣ,
ਮੈਂ ਖੋਜਦੀ ਮਹਾਰਾਜ ਸੱਚੇ ਪਾਤਸ਼ਾਹ ਬੈਰਾਗਣ ਹੋ ਗਈ, ਬੈਰਾਗਣ ਤਿਆਗਣ ਹੋ ਗਈ, ਸਭ ਕੁਛ ਦਾ ਬੈਰਾਗ, ਸਭ ਕੁਛ ਨੂੰ ਛੱਡ ਦਿੱਤਾ ਹੈ, ਹੁਣ ਤੇ ਬੈਰਾਗ ਹੀ ਬੈਰਾਗ ਹੋ ਗਿਆ ਹੈ, ਬੈਰਾਗਣ ਹੋ ਗਈ, ਤਿਆਗੀ, ਸਭ ਨੂੰ ਛੱਡਤਾ, ਤੇਰੇ ਚਰਨਾਂ ਦਾ ਬੈਰਾਗ ਲੱਗ ਗਿਆ ਹੈ, ਖਿੱਚ ਪੈਦਾ ਹੋ ਗਈ ਹੈ।
ਰੱਬ ਦਰਸ਼ਨ ਕੋ ਹੋ ਫਿਰਤ ਦਿਸਾਈ,
ਹੇ ਮਹਾਰਾਜ ਸੱਚੇ ਪਾਤਸ਼ਾਹ, ਹੇ ਅਕਾਲ ਪੁਰਖ ਵਾਹਿਗੁਰੂ, ਪ੍ਰਭ ਦਰਸ਼ਨ ਕੋ ਹੋ ਫਿਰਤ ਦਿਸਾਈ, ਮੈਂ ਤੇਰੇ ਦਰਸ਼ਨਾਂ ਦੀ ਤਿਹਾਈ ਮਰਦੀ ਹੈ। ਤਿਹਾਈ ਜਦੋਂ ਬੰਦੇ ਨੂੰ ਤੇਹ ਹੋਵੇ, ਪਾਣੀ ਲੱਭ ਲੈਂਦਾ, ਬੰਦੇ ਨੂੰ ਭੁੱਖ ਵਿਆਹ ਲੱਭ ਲੈਂਦਾ, ਨਾਮ ਦੀ ਭੁੱਖ ਹੋਵੇ ਪਰਮ ਭਗਵਾਨ ਨੂੰ ਲੱਭ ਲੈਂਦਾ, ਮੈਂ ਤੇਰੇ ਦਰਸ਼ਨਾਂ ਦੀ ਤਿਹਾਈ ਹਾਂ, ਕਿਰਪਾ ਕਰਦੇ ਹੁਣ।
ਦੀਨ ਦਿਆਲ ਕਿਰਪਾਲ ਪ੍ਰਭ ਨਾਨਕ,
ਹੇ ਦੀਨਾਂ ਤੇ ਦਇਆ ਕਰਨ ਵਾਲਿਆ ਦਿਆਲੂ ਕਿਰਪਾਲੂ, ਹੇ ਮੇਰੇ ਨਾਨਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੇ ਅਕਾਲ ਪੁਰਖ ਪ੍ਰਭੂ ਮੇਰੇ,
ਸਾਧ ਸੰਗ ਮੇਰੀ ਜਲਨ ਬੁਝਾਈ,
ਮੇਰੀ ਸਾਧ ਸੰਗ ਮੇਰੀ ਜਲਨ ਬੁਝਾਈ, ਹੇ ਦਿਆਲੂ ਕਿਰਪਾਲੂ, ਜਦੋਂ ਮੇਰੇ ਤੇ ਸਾਧ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਸਾਧ ਸਾਧਨਾ ਕਰਨ ਵਾਲੇ ਨਾਮ ਦੇ ਰਸੀ ਮੇਰੇ ਤੇ ਦਿਆਲੂ ਹੋ ਗਏ, ਤਾਂ ਮੈਨੂੰ ਕਿਰਪਾਲੂ ਪਰਮਾਤਮਾ ਬਣਾ ਦਿੱਤਾ, ਤੇ ਮੇਰੀ ਜਲ ਬੁਝ ਗਈ, ਮੇਰਾ ਸਿਨੇਮਾ ਖਤਮ ਹੋ ਗਿਆ, ਈਰਖਾ ਦੀ ਅੱਗ ਬੁਝ ਗਈ, ਦੁਆਏ ਦੀ ਅੱਗ ਬੁਝ ਗਈ। ਸੋ ਗੁਰੂ ਪਿਆਰਿਓ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਕਿਉਂਕਿ ਸਮਾਂ ਥੋੜਾ ਹੀ ਹੁੰਦਾ, ਇਸ ਕਰਕੇ ਬਹੁਤਾ ਕੋਈ ਵਿਸਥਾਰ ਕੀਤਾ ਨਹੀਂ ਹੁੰਦਾ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਗੁਰੂ ਕੀ ਪਵਿੱਤਰ ਪਾਵਨ ਬਾਣੀ ਸੁਣੀ ਹੈ ਤੇ ਉਸਦੀ ਕਥਾ ਸੁਣੀ ਹੈ। ਹੁਣ ਆਪਣੇ ਕੋਲ ਕਵੀਸ਼ਰੀ ਜਥਾ ਬੜਾ ਬਹੁਤ ਹੀ ਵਧੀਆ ਸੁਰਜੀਵਾਨ ਗੁਰੂ ਪਿਆਰੇ, ਉਹਨਾਂ ਦੇ ਕੋਲੋਂ ਕਵੀਸ਼ਰੀ, ਸੋ ਜਿਹੜੀ ਗੁਰਮਤ ਗੁਰੂ ਘਰ ਦੇ ਵਿੱਚ ਕਮਿਸ਼ਨਰਾਂ ਨੂੰ ਧਰਦੀਆਂ ਨੂੰ ਬੜਾ ਮਾਨ ਸਨਮਾਨ ਦੇ ਅਗਲੇ ਦਿਨ ਤੋਂ ਲੈ ਕਰਕੇ, ਸੋ ਉਹਨਾਂ ਨੂੰ ਸੁਣ ਕੇ ਵੀ ਆਪਣੇ ਜੀਵਨ ਨੂੰ ਸਫਲਾ ਕਰੇ, ਕਿਉਂਕਿ ਜਿੱਥੇ ਗੁਰਬਾਣੀ ਸੁਣੀ ਤੇ ਇਤਿਹਾਸ ਸੁਣਨਾ ਵੀ ਅਤਿ ਅੰਤ ਜ਼ਰੂਰੀ ਹੈ। ਹਰੇਕ ਕੌਮ ਦਾ ਕੋਈ ਇਤਿਹਾਸ ਵੀ ਹੋਇਆ ਕਰਦਾ, ਇੱਕ ਅਧਿਆਤਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਹੈ, ਔਰ ਇਤਿਹਾਸ ਸੁਣਨ ਨਾਲ ਕੌਮਾਂ ਦੀ ਜਿੰਦ ਜਾਨ ਇਤਿਹਾਸ ਹੋਇਆ ਕਰਦਾ, ਇਤਿਹਾਸ ਦੇ ਸਿਰ ਤੇ ਕੌਮਾਂ ਜਿਉਂਦੀਆਂ ਨੇ, ਇਸ ਕਰਕੇ ਇਤਿਹਾਸ ਵੀ ਸੁਣੋ ਔਰ ਗੁਰੂ ਦੀ ਬਾਣੀ ਵੀ ਸੁਣੋ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।